नानक अंधा होई के रतना परखण जाई, रतना सार न जानी वावे आप लखाई। रतना पारख जो होए सु रतना करे विचार, रतना सार न जानी अज्ञानी अंधा। रतन गुरु का शब्द है बूझे बूझनहार, पूरख आप गणाई दे मर जमे होए ख्वार। नानक रतना सो लए जिस गुरमुख लगे प्यार, सदा सदा नाम उच्चरे हर नामो नित विहार। कृपा करे जे आपनी हर रखा उतार, सतगुर की सेव न कीनिया हर नाम न लगो प्यार। मत तुम जानो ओई जीव दे ओई आप मारे करतार, ओमे वड्डा रोग है भाई दूजे कर्म कमाई। नानक मनमुख जीव दया मुए हर विसरिया दुख पाई पौड़ी, जिस अंतर हृदय शुद्ध है तिस जन को सब नमस्कारी। जिस अंदर नाम निदान है तिस जन को हौ बलिहारी, जिस अंदर बुद्ध विवेक है हर नाम मुरारी। सो सतगुरु सब ना कामित है सब तिसे प्यारी, सब आत्म राम पसारिया गुरु बुद्ध विचारी। हर एको दाता सेविये हर एक त्याईये, हर एको दाता मंगिए मन चिंदिया पाइये। जे दूजे पासे मंगिए ता लाज मराइये, जिन सेवा तिन फल पाया तिस जन को सब सुख गवाइये। नानक तिन मिटो जन अंदिन हृदय हर नाम त्याईये।
सतगुरै नमः, श्री गुरुदेव नमः। दास दोनों हाथ जोड़ के संगत दे चरना च मथा टेकते हुए अपने गुनाह की माफी लई अरदास बेनती करता है। संगत की समर्था है बख्शन दी, बख्शन दी कृपालता करो। संगत दे बख्शे नूं गुरु साहब भी बख्श देंदे आ।
नानक अंधा होई के रतना परखण जाई,
रतना सार न जानी आवे आप लखाई। आज ते इस रूहानी सासन ने गुरु साहब जो शब्द बख्शिश कर रहे हैं वो है रतन। ए रतन इस जगत दे विच मृत लोक दे विच एक कीमती वस्तु है। एक कीमती वस्तु इस जीव नू प्राप्त हो जाती है मनुखे जन्म दे विच, उस दियां बहुत सारियां मुश्किलां हल हो जांदियां हन, उस दे बहुत सारे दुख दूर हो जांदे हन, बहुत सारी समर्था उस नू हासिल हो जांदी है। इस करके इस वस्तु नू कीमती किया जांदा है और इस नू प्राप्त करन वास्ते मनुखे जन्म दे विच जीवात्मा बहुत मेहनत करती है, बहुत दौड़ भज करती है। एको ही कारण है, एको ही गल है, सुख की प्राप्ति, सहूलतों की प्राप्ति। गुरु साहब उपदेश कर रहे हैं ये सुख की है इस जगत दे विच मन बुद्धि और इंद्रिया के अधीन इन्हां नूं निश्चल करना, कुछ ऐसी किरिया नूं अपना लेना जिस दे नाल आराम दा भाव पैदा होए, ये जीव नूं ये महसूस होवे कि उस दूं कोई दुख नहीं है। दुख ना होना ही सुख है। इस नूं प्राप्त करन वास्ते साधन दी लोड़ है, और वह साधन इस जगत दे विच रतन दे रूप दे विच प्रगट है। ये रतन एक जड़ वस्तु है पर इसकी कीमत इस लोक दे विच बहुत ज्यादा आकी जाती है। जितना वड्डा रतन है उतनी वड्डी कीमत है और जितनी वड्डी कीमत है उतना ही सुख इस जीवात्मा नू इस जन्म दे विच प्राप्त हुंदा है। रूहानियत का जो पहलू है वह इस तो बिल्कुल ही अलग है। रूहानियत दे विच कीमती वस्तु किसनू कहा जा रहा है और किहड़े सुख की गल की जा रही है, किहड़ियां सहूलतां इस जीवात्मा नू प्राप्त हुंदियां ने, यह गुरु साहब अज इस शब्द के जरिए उपदेश करनगे। इस जगत दे विच रूहानियत का जो पहलू है उस दे विच रतन जो किया गया है वह परमात्मा के एक गुण नू किया गया है और जदों ये जीवात्मा मनुखे जन्म दे विच आकर के परमात्मा दे इस गुण नू प्राप्त करन दी अधिकारी बन जांदी है, इस गुण नू प्राप्त कर लैंदी है ते उस नू बहुत सारे सुख और बहुत सारियां सहूलतां दी जो है प्राप्ति हो जांदी है। हुण सहूलतां कैसियां ने इस जगत दे विच असीं देखदे हां कि इस पिंजरे नू इस तन नू एक जगह तो दूसरी जगह ले जाण वास्ते सानू साधन की लोड़ पैंदी है। रेल गड्डी ते बिठाना पैंदा है, कार मोटर च बिठाना पैंदा है या हवाई जहाज बिठाना पैंदा है तां जा करके असीं अपनी मंजिल तक पहुंच सकते हां। और उस तो भी पहला इस पिंजरे नू ले जाण वास्ते इस पिंजरे दे विच 10 द्वार हन, 9 द्वार जड़े ने हर वक्त वगदे रहिंदे ने, इन्हां चों गंध निकलदा रहिंदा है। साध संगत जी बड़े ध्यान दे नाल इस विचार नू गुरु साहबां दा सरवण करो, ये 9 द्वार जड़े ने गंध कढ़दे ने हर वक्त हर पल हर घड़ी अनंत काल तक सारी उम्र जितने मर्जी जन्म लै लो जद तक आवागमन मौजूद है ये 9 द्वारा दे निकल वाले गंध नू साफ करदे रहो। ये गंध नहीं मुकदा, ये गंध निकलदा ही रहिंदा है, जानी के चाह करके भी असी इस गंध तो मुक्ति प्राप्त नहीं कर सकते और मनुखे जन्म दे विच आ करके असी इन्हां 9 द्वारा दे इन्हां गंधां नू चट्टन लगे हो। विचार करके देखो कैसा उत्तम जन्म है, कैसी उच्ची अवस्था है और कैसा नीवा कर्म असी कर रहे हैं, 9 द्वार चट्टन च लगे हैं एक गंध नू जड़ा कि गंध कदी खत्म हो ही नहीं सकता। और जिथे अमृत है रतन है वह 10वें द्वार च है, 10वें द्वार असी पहुंचण की कोशिश ही नहीं करते। सो रतन किथे है, यह 9 द्वारा दे विच नहीं है, यह सीमा है इस शरीर की। और कैसी सहूलियत प्राप्त हो जाती है इस रतन नू प्राप्त करन दे नाल, ख्याल दी सहूलियत। ख्याल की है, आत्मा ही ख्याल है, आत्मा दी जान जिस नू ख्याल कह करके पुकार रहे ने सतगुरु। ये ख्याल नू असी की कर रहे हैं, ये आत्मा नू असी खज्जल कीता है इस जगत दे विच 9 द्वारा दे जरिए मन दे राही सारे जगत दे विच अनगिनत ब्रह्मंडा दे विच इस नू फैला करके रखता ते ये रतन नू प्राप्त करन दे नाल कैसी सहूलियत मिल जाती है, ये ख्याल सानू मिल जाता है, ताकत मिल जाती है, आत्मा सानू मिल जाती है। उस वकत की होंदा है, पलक चपकण दी देर है कि यह जीवात्मा अनंत ब्रह्मंडा नू पार करती हुई सचखंड अपने मूल दे विच उस अकाल पुरख की गोद दे विच जो है टिक जाती है जा करके। सिर्फ पलक चपकण दी देर है, ऐसी सहूलियत मिल जाती है रूहानियत दी ऐसे इस रतन नू प्राप्त करन दे नाल। और दुख केड़े दूर हो जाते ने, अनंत दुखा नू लै करके ये जीवात्मा 9 द्वारा दे विच जो भी किरिया अपनांदी है इस नू दुख ही दुख है। दुख कैसा है कि जड़ी किरिया इसने अपनाई है होमै की किरिया इस नू भुगतान करन वास्ते इस नू जन्म और मरण दे दुख दे विच आर बार जन्मा और मरना दे विच आना पैंदा है। एक जन्म दे खज्जल दी की गल करनी है, अनंत काल तो असी जन्म और मरण दे गेड़ च फसे हां। सो ये सारे दुखा तो यह जीवात्मा बच जाती है यानी आवागमन तो मुक्त हो जाती दी है। पर कदों मुक्त होंदी है, जदों ओ इस रतन नू प्राप्त कर लैंदी है। रतन जवाहर मानका नानक हर का नाउ, गुरु नानक साहब उपदेश करदे ने ए रतन जवाहर मानक कीमती वस्तु केड़ी है, ए हरि दा नाम है। ए नाम की है, कोई जड़ वस्तु नहीं है, जड़ वस्तु तां रतन इस जगत दे विच हीरे दे रूप दे विच असी तुलना कर रहे ने, सतगुरु सानू दर्शा ही रहे ने। ए जो रतन दी गल हरि दे नाम रूपी गुण दी गल कीती गई है, ए कोई जड़ वस्तु नहीं है। नाम के दारे खंड ब्रह्मंड, नाम के दारे सगल जी जंत, नाम के दारे पुरिया सब भवन, ए सारी बाणी दे विच इस चीज नू स्पष्ट कीता है। नाम जड़ी कोई जड़ चेतन वस्तु नहीं है, ए परम चेतन दा एक गुण है जिसने जड़ और चेतन सब नू ही आधार दे रखिया है। अनंत ब्रह्मांड जड़े उत्पत्त होंदे ने इस नाम दे नाल, इस शब्द दे नाल, इस कीर्तन दे नाल, अकथ कथा दे नाल, और ए इस नूं टिकांदा है और ए इस नूं खत्म करदा है। ते विचार करके देखो किस तरीके दे नाल ए जड़ वस्तुआं मूर्तियां या पोथियां दे विच कैद कीते जा सकदे ने। असीं अख बंद करके बैठे हां, कहिंदे असीं नाम जप रहे हां, नाम नूं अज तक असीं प्राप्त कीता ही नहीं, ते जप किस नूं रहे हां? असीं सारे नौ द्वारां च फसे हां, दसवें द्वार पहुंचण दी कोशिश ही नहीं कीती। सतगुरु जिस दा असीं अहंकारा भरदे हां, सतगुरु दसवें द्वार मिलते ने। सात संगत जी, नौ द्वारा दे विच सतगुरु नहीं है। ए आकार किस लई धारण कीता गया? शिक्षा देने लई, उपदेश देने लई। मनुख नूं कौन समझाएगा? क्या निचली जूना वाले या मूर्तियां या पोथियां पढ़ाणगियां समझाणगियां? मनुख दा गुरु, मनुख दा गाइड कोई पूरन सतगुरु यानी के कोई आकार मनुख दा ही हो सकता है। सो मनुख ऐसा जिस दे अंदर ए रतन प्रगट है, अखुट भंडार मौजूद हैं, उस नाम दी गल सतगुरु कर रहे ने, उस नाम दी गल कीती है जिसने पूरियां भवन सब नूं आधार दे रख्या है। ए कीमती रतन जिसने भी प्राप्त कर लिया, समझ लो उसका आवागमन जड़ा है इस संसार तो मुक गया, उसका जो लेना देना सी सब खत्म हो गया। कदी भी असी इस रतन नू प्राप्त करन दी आज तक कोशिश नहीं कीती। एक ऐसी जड़ वस्तु जिसनू हीरा असी कहंदे आ, रतन कहंदे आ, इस जगत दे विच उसनू प्राप्त करन वास्ते असी मुल्का दे मुल्क लाशां दे ढेर लगा देंदे आ, कितने ही कतल करदे आ, कितने ही घर विधवा बना देंदे आ, बच्चियां नूं बेकार कर देंदे आ, किस वास्ते? सिर्फ इस दौलत नूं लुट्टण वास्ते। जड़ वस्तु दी जिहड़ी आखरी समय साडे नाल नहीं जांदी, असीं उहनूं छड्ड नहीं सकदे, और साडा जन्म दुबारा फिर इन्हां जड़ वस्तुआं दे विच ही हो जांदा। यानी कि एक भौतिक जड़ वस्तु नूं प्राप्त करन वास्ते असीं कैसे कर्म कर ले कि अनगिनत जन्मां तक सानूं इस दा भुगतान करन वास्ते इस जड़ लोक दे विच आ करके जन्म और मरण दे रूप विच खज्जल होना पैंदा है। तो गुरु साहब उपदेश कर रहे ने कि अगर तू उस रतन नू प्राप्त कर लै जड़ा रूहानियत दा प्राप्त परमात्मा दा नाम किया गया है, तो तेरा सारा रोग ही कट जाएगा। और इस रतन नू, इस हीरे नू अगर असी थोड़ा जा होर विचार करिए तो किस तरीके दे नाल असी प्राप्त करदे हां या करना चाहिदा रूहानियत दे इस रतन नू, गुरु साहब स्पष्ट कर रहे ने। इस जगत दा जो रतन है, हीरा है, इस दे अगर असी साइंटिफिक वे दे नाल एटोमिक स्ट्रक्चर नू इस दे देखिए ते इस दे विच कुछ भी नहीं है, सिर्फ कार्बन ही कार्बन है। ओ कार्बन जड़ी इस वक्त असी अपने स्वासा दे नाल काढ़ रहे हैं, ओ कार्बन जड़ी इस धरती नू पटी है, ते जितनी वनस्पति है, जितनियां जड़ वस्तुआं सन अनंत काल तो इस धरती दे गर्भ दे विच दबियां सन, ओ कोला कार्बन बन करके निकलदियां ने। ते उसका अंत की है? उस कार्बन का, उस कोयले का ਭੱਠੀਆਂ ਦੇ ਵਿੱਚ ਸੜਦਾ ਹੈ, ਪਕਦਾ, ਇਸ ਤੋਂ ਜ਼ਿਆਦਾ ਉਸਦੀ ਕੋਈ ਕੀਮਤ ਨਹੀਂ। ਔਰ ਇਹੀ ਉਹ ਕਾਰਬਨ ਹੈ, ਅਗਰ ਇਸ ਦੇ ਦੋ ਐਟਮ, ਦੋ ਪਰਮਾਣੂ ਇੱਕ ਵਿਸ਼ੇਸ਼ ਐਂਗਲ ਦੇ ਨਾਲ ਮਿਲ ਜਾਣ ਤੇ ਇਹ ਰਤਨ ਬਣ ਜਾਂਦਾ ਹੈ, ਹੀਰਾ ਬਣ ਜਾਂਦਾ ਹੈ। ਔਰ ਜਿਸ ਹੀਰੇ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਮੁਲਕਾਂ ਦੇ ਮੁਲਕ ਲਾਸ਼ਾਂ ਦੇ ਢੇਰ ਬਣਾ ਦਿੰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ ਸਿਰਫ ਦੋ ਐਟਮ ਦਾ ਫਰਕ ਹੈ। ਹੁਣ ਇਹ ਦੋ ਐਟਮ ਕਿਹੜੇ ਨੇ? ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਅਗਰ ਤੂੰ ਹਰੀ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਉਹਦੇ ਚ ਵੀ ਦੋ ਹੀ ਐਟਮਾਂ ਦਾ ਫਰਕ ਹੈ। ਦੋ ਐਟਮ ਅਗਰ ਤੂੰ ਇੱਕ ਵਿਸ਼ੇਸ਼ ਐਂਗਲ ਦੇ ਨਾਲ ਜੋੜ ਲਵੇਂ ਤੇ ਸੱਚਮੁੱਚ ਤੂੰ ਜੋ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦਾ ਹੈ। ਹੁਣ ਉਹ ਦੋ ਐਟਮ ਕਿਹੜੇ ਨੇ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਪਹਿਲਾ ਐਟਮ ਹੈ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ, ਉਸ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਦੂਸਰੇ ਐਟਮ ਦੀ, ਦੂਸਰੇ ਪਰਮਾਣੂ ਦੀ ਜ਼ਰੂਰਤ ਪੈਂਦੀ ਹੈ, ਯਾਨੀ ਕਿ ਮੀਡੀਅਮ ਦੀ ਜ਼ਰੂਰਤ ਪੈਂਦੀ ਹੈ ਜਿਸ ਦੇ ਜ਼ਰੀਏ ਅਸੀਂ ਉਸ ਪਹਿਲੇ ਆਈਟਮ ਨੂੰ ਪ੍ਰਾਪਤ ਕਰਨਾ, ਪਹਿਲੇ ਪ੍ਰਮਾਣੂ ਨੂੰ ਪ੍ਰਾਪਤ ਕਰਨਾ ਹੈ। ਔਰ ਇਹ ਦੂਸਰਾ ਕੌਣ ਹੈ? ਇੱਕ ਗਾਈਡ, ਪੂਰਨ ਗਾਈਡ, ਪੂਰਨ ਸਤਿਗੁਰੂ, ਇੱਕ ਐਸਾ ਘਟ, ਉਹਨੂੰ ਦੋਸਤ ਕਹਿ ਲਓ, ਮਿੱਤਰ ਕਹਿ ਲਓ, ਮੀਤ ਕਹਿ ਲਓ, ਸਖਾ ਕਹਿ ਲਓ, ਸਾਜਨ ਕਹਿ ਲਓ, ਜਿਹੜਾ ਕੋਈ ਲਫ਼ਜ਼ ਚੰਗਾ ਲੱਗਦਾ ਉਸ ਲਫ਼ਜ਼ ਦੇ ਨਾਲ ਯਾਦ ਕਰ ਲਓ। ਬੇਸ਼ੱਕ ਉਸ ਦੇ ਅੰਦਰ ਇਹ ਰਤਨ ਪ੍ਰਗਟ ਹੋਣਾ ਚਾਹੀਦਾ ਹੈ, ਉਸੀ ਨੂੰ ਪ੍ਰਮਾਣੂ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਗਰ ਇਸ ਪ੍ਰਮਾਣੂ ਨੂੰ ਵਿਸ਼ੇਸ਼ ਐਂਗਲ ਦੇ ਨਾਲ ਅਗਰ ਇਸੀ ਕਾਰਬਨ ਰੂਪੀ ਜੜ ਵਸਤੂ ਦੇ ਨਾਲ ਜੋੜ ਦਈਏ ਤੇ ਉਹ ਦੂਸਰਾ ਪ੍ਰਮਾਣੂ ਜਿਹੜਾ ਹੈ ਅਕਾਲ ਪੁਰਖ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਔਰ ਅਸੀਂ ਉਸ ਹੀਰੇ ਦਾ ਹੀ ਰੂਪ ਬਣ ਜਾਂਦੇ ਹਾਂ, ਰਤਨ ਬਣ ਜਾਂਦੇ ਹਾਂ, ਜਿਹਨੂੰ ਪ੍ਰਾਪਤ ਕਰਨ ਵਾਸਤੇ ਇਸ ਜਗਤ ਦੇ ਵਿੱਚ ਇਹ ਮਨੁੱਖੇ ਜਨਮ ਨੂੰ ਸਾਨੂੰ ਦਾਤ ਦੇ ਰੂਪ ਦੇ ਵਿੱਚ, ਦੇਣ ਦੇ ਰੂਪ ਦੇ ਵਿੱਚ ਉਸ ਮਾਲਕ ਨੇ, ਪਰਮਾਤਮਾ ਨੇ ਆਪਣੇ ਨਾਲ ਮਿਲਾਉਣ ਵਾਸਤੇ, ਆਪਣਾ ਰੂਪ ਦੇਣ ਵਾਸਤੇ, ਮਨਮੁਖ ਤੋਂ ਗੁਰਮੁਖ ਬਣਾਉਣ ਵਾਸਤੇ ਇਹ ਜਨਮ ਸਾਨੂੰ ਕੀਮਤੀ ਅਨਮੋਲਕ ਸਾਸਾਂ ਦੀ ਪੂੰਜੀ ਦਿੱਤੀ ਹੈ, ਸਾਡੀ ਝੋਲੀ ਤਕਸੀਮ ਕੀਤੀ ਹੈ। ਔਰ ਇਹ ਸਾਰੀ ਪੂੰਜੀ ਅਸੀਂ ਖਰਚ ਕਿੱਥੇ ਕਰ ਰਹੇ ਹਾਂ? ਇੱਕ ਜੜ ਵਸਤੂ ਨੂੰ, ਇੱਕ ਜੜ ਰਤਨ ਨੂੰ ਪ੍ਰਾਪਤ ਕਰਨ ਵਾਸਤੇ। ਯਾਨੀ ਕਿ ਇਸ ਜਗਤ ਦੇ ਵਿੱਚ ਜਿਹੜੀਆਂ ਵੀ ਵਸਤੂਆਂ ਨੇ, ਜਿਹੜੇ ਵੀ ਸੰਬੰਧ ਨੇ ਜਿਹਨਾਂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕਾਇਮ ਰੱਖਣਾ ਚਾਹੁੰਦੇ ਹਾਂ, ਉਸ ਵਸਤੂਆਂ ਨੂੰ, ਉਸ ਸੰਬੰਧਾਂ ਨੂੰ ਹੀ ਗੁਰੂ ਸਾਹਿਬ ਰਤਨ ਦੀ ਸੰਗਿਆ ਦੇ ਰਹੇ ਨੇ। ਇਹਨਾਂ ਨੂੰ ਪ੍ਰਾਪਤ ਕਰਨ ਦੇ ਬਾਅਦ ਅੱਜ ਤੱਕ ਕੋਈ ਵੀ ਜੋ ਹੈ ਉਸ ਨਿਸ਼ਚਲ ਅਵਸਥਾ ਨੂੰ, ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਿਆ। ਸੋ ਅੱਜ ਦਾ ਜੋ ਮਜ਼ਮੂਨ ਹੈ ਰਤਨ, ਇਹ ਬੜਾ ਕੀਮਤੀ ਮਜ਼ਮੂਨ ਹੈ। ਇਸ ਰਤਨ ਨੂੰ ਪ੍ਰਾਪਤ ਕਰਨ ਵਾਸਤੇ ਹੀ ਅਸੀਂ ਇਸ ਜੜ ਚੇਤਨ ਲੋਕ ਦੇ ਵਿੱਚ ਆਏ ਹਾਂ। ਬਾਣੀ ਦੇ ਵਿੱਚ ਵੀ ਬਿਲਕੁਲ ਸਪਸ਼ਟ ਉਹਨਾਂ ਨੇ ਕੀਤਾ ਕਿ ਅੰਧਾ ਹੋਈ ਕੇ ਰਤਨਾ ਪਰਖਣ ਜਾਈ। ਜਿਹੜਾ ਜੀਵਾਤਮਾ ਅੰਧਾ ਹੈ ਉਹ ਕਿਸ ਤਰੀਕੇ ਦੇ ਨਾਲ ਇਸ ਰਤਨ ਨੂੰ ਪਰਖ ਕਰ ਸਕਦਾ ਹੈ, ਇਸ ਦਾ ਰੂਹਾਨੀ ਜੋ ਅਰਥ ਹੈ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਇਸ ਜਗਤ ਦੇ ਵਿੱਚ ਜਦੋਂ ਜੀਵਾਤਮਾ ਪੈਦਾ ਹੁੰਦੀ ਹੈ, ਕੋਈ ਵੀ ਪਿੰਜਰਾ ਲੈ ਕਰਕੇ ਆਉਂਦੀ ਹੈ, ਉਹ ਅੰਧੀ ਔਰ ਬਹਿਰੀ ਹੁੰਦੀ ਹੈ, ਉਸ ਨੂੰ ਸਮਝ ਨਹੀਂ, ਗਿਆਨ ਨਹੀਂ। ਇਸ ਜਗਤ ਦੇ ਵਿੱਚ ਰਤਨ ਕਿਸ ਨੂੰ ਕਿਹਾ ਗਿਆ ਹੈ, ਰਤਨ ਕਿਸ ਜਗ੍ਹਾ ਹੈ, ਰਤਨ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸ ਕਰਕੇ ਉਸ ਨੂੰ ਕਹਿੰਦੇ ਨੇ ਤੂੰ ਅੰਧਾ ਹੈ। ਅੰਧਾ ਹੋ ਕਰਕੇ ਤੂੰ ਇਸ ਜਗਤ ਦੇ ਵਿੱਚ ਪੈਦਾ ਹੋਇਆ ਹੈ। ਰਤਨਾ ਸਾਰ ਨਾ ਜਾਣੀ ਆਵੇ ਆਪ ਲਿਖਾਈ। ਤੂੰ ਉਸ ਦੀ ਸਾਰ ਨੂੰ ਨਹੀਂ ਜਾਣਦਾ, ਉਸ ਦੇ ਆਧਾਰ ਨੂੰ ਨਹੀਂ ਜਾਣਦਾ, ਉਸ ਪਰਮਾਤਮਾ ਦੇ ਗੁਣ ਨੂੰ ਨਹੀਂ ਜਾਣਦਾ। ਕਿ ਕਿਉਂ? ਕਿਉਂਕਿ ਇਹ ਗੁਣ ਜਿਹੜਾ ਹੈ ਗੁਪਤ ਰੂਪ ਦੇ ਵਿੱਚ ਜੜ ਔਰ ਚੇਤਨ ਅਨਗਿਣਤ ਬ੍ਰਹਮੰਡਾਂ ਨੂੰ ਸਭ ਨੂੰ ਆਧਾਰ ਦੇਣ ਵਾਲਾ ਹੈ। ਇਹ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਚੀਜ਼ ਹੈ, ਇਹ ਆਤਮਾ ਔਰ ਪਰਮਾਤਮਾ ਦਾ ਵਿਸ਼ੇ ਹੈ, ਔਰ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਹੀ ਇਹ ਰਤਨ, ਇਹ ਗੁਣ ਜਿਸ ਨੂੰ ਨਾਮ ਸ਼ਬਦ ਕੀਰਤਨ ਅਕਦ ਕਥਾ ਕਿਹਾ ਜਾਂਦਾ ਹੈ, ਇਸ ਜਗਤ ਦੇ ਵਿੱਚ ਪੈਦਾ ਕੀਤਾ ਗਿਆ, ਉਸ ਅਕਾਲ ਪੁਰਖ ਨਾਮੀ ਬੇਪਰਵਾਹ ਨੇ ਉਸੀ ਨੂੰ ਪ੍ਰਾਪਤ ਕਰਨ ਵਾਸਤੇ ਹੀ ਤੈਨੂੰ ਜਨਮ ਦਿੱਤਾ ਗਿਆ ਸੀ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਅੰਧਾ ਹੈ। ਇਹ ਜੀਵਾਤਮਾ ਅੰਧੀ ਔਰ ਬਹਿਰੀ ਕਿਉਂ ਹੈ? ਤਾਕਤ ਇਸ ਦੇ ਅੰਦਰ ਮੌਜੂਦ ਹੈ 12 ਸੂਰਜ ਦੀ ਪ੍ਰਗਟਨ, ਪਰ ਕਿਉਂ? ਕਿਉਂਕਿ ਅਨਗਿਣਤ ਜਨਮਾਂ ਤੋਂ ਇਸਨੇ 9 ਦੁਆਰਾਂ ਦੇ ਵਿੱਚ ਫਸ ਕਰਕੇ ਜਿਹੜੀ ਵੀ ਕਿਰਿਆ ਨੂੰ ਅਪਣਾਈ, ਉਸ ਦਾ ਭੁਗਤਾਨ ਕਰਨ ਵਾਸਤੇ ਇਸ ਨੂੰ ਜਨਮ ਲੈਣਾ ਪੈਂਦਾ ਹੈ। ਔਰ ਇਹ ਜਿਹੜੀ ਹੋਮੇ ਦੀ ਮੈਲ ਹੈ, ਹੋਮੇ ਦੇ ਅਨੁਸਾਰ ਜਿਹੜੀ ਕਿਰਿਆ ਕੀਤੀ ਸੀ, ਇਸ ਨੂੰ ਅੰਧਾ ਔਰ ਬਹਿਰਾ ਕਰ ਦਿੰਦੀ ਹੈ। ਔਰ ਇਹ ਅੰਧਾ ਔਰ ਬਹਿਰਾਪਨ ਜਿਹੜਾ ਹੈ, ਇਸ ਨੂੰ ਇਹ ਰਤਨ ਨੂੰ ਪਾਰਖ ਕਰਨ ਦੀ ਉਹ ਸਮਰੱਥਾ ਜੋ ਹੈ ਪ੍ਰਗਟ ਨਹੀਂ ਕਰਨ ਦਿੰਦਾ। ਤੋ ਕਹਿੰਦੇ ਨੇ ਕਿ ਅਗਰ ਅੰਧਾ ਰਤਨ ਨੂੰ ਪ੍ਰਗਟ ਕਰਨ ਜਾਏ ਤਾਂ ਕੀ ਕਰੇਗਾ? ਉਹ ਆਪਣੀ ਮੂਰਖਤਾ ਨੂੰ ਹੀ ਪ੍ਰਗਟ ਕਰਕੇ ਵਾਪਸ ਆ ਜਾਏਗਾ। ਤੋ ਇਸ ਦਾ ਰੂਹਾਨੀ ਭਾਵ ਜੋ ਹੈ ਇਸ ਲੋਕ ਦੇ ਵਿੱਚ, ਕਿ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ 84 ਲੱਖ ਪਿੰਜਰਿਆਂ ਦੇ ਵਿੱਚੋਂ ਜਦੋਂ ਉਸ ਨੂੰ ਸੋਝੀ ਦੇ ਕਰਕੇ ਇਸ ਜਨਮ ਦੇ ਵਿੱਚ, ਮਨੁੱਖੇ ਜਨਮ ਵਿੱਚ ਭੇਜਿਆ ਜਾਂਦਾ ਹੈ ਇਸ ਰਤਨ ਨੂੰ ਪ੍ਰਾਪਤ ਕਰਨ ਵਾਸਤੇ, ਪਰ ਆਂਦਾ ਕੀ ਹੈ? ਅੰਧੇ ਔਰ ਬਹਿਰਾ ਹੋਣ ਕਰਕੇ। ਕਿਉਂ? ਕਿਉਂਕਿ ਉਸਨੇ ਭੁਗਤਾਨ ਕਰਨਾ ਹੈ ਪਿਛਲੇ ਕਰਮਾਂ ਦਾ। ਉਸ ਨੂੰ ਇਸ ਗੁਣ ਦੀ ਸੋਝੀ ਨਹੀਂ, ਇਸ ਪਰਮਾਤਮਾ ਦੇ ਨਾਮ ਦੀ ਸ਼ਬਦ ਦਾ ਪਤਾ ਨਹੀਂ, ਕਿੱਥੇ ਮਿਲਦਾ, ਕਿਸ ਤਰ੍ਹਾਂ ਮਿਲਦਾ। ਸੋ ਆਪਣੀ ਮੂਰਖਤਾ ਪ੍ਰਗਟ ਕਰਦਾ। ਮੂਰਖਤਾ ਕੀ ਹੈ? 9 ਦੁਆਰਾਂ ਦੇ ਵਿੱਚ ਫਸ ਕੇ ਮਨ ਦੀ ਸੰਗਤ ਦੇ ਨਾਲ ਜਿਹੜੀ ਕਿਰਿਆ ਕਰਦਾ ਹੈ, ਉਸ ਦਾ ਭੁਗਤਾਨ ਕਰਨ ਵਾਸਤੇ ਫਿਰ ਇਸ ਨੂੰ 84 ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਆਵੇ ਆਪ ਲਿਖਾਈ, ਯਾਨੀ ਕਿ ਆਪਣੀ ਮੂਰਖਤਾ ਪ੍ਰਗਟ ਕਰਨ ਦੇ ਬਾਅਦ ਫਿਰ 84 ਦੇ ਵਿੱਚ ਫਸ ਜਾਂਦਾ ਹੈ। ਸੋ ਕੈਸਾ ਗਹਿਰਾ ਭਾਵ ਹੈ ਇਸ ਦੁੱਖ ਦਾ, ਕਿ ਅਸੀਂ ਇਸ ਜਗਤ ਦੇ ਵਿੱਚ ਆਏ ਕੀ ਕਰਨ ਸਾਂ, ਕਰ ਕੀ ਰਹੇ ਹਾਂ, ਔਰ ਇਸ ਦਾ ਨਤੀਜਾ ਕੀ ਨਿਕਲੇਗਾ? ਸਾਨੂੰ ਫਿਰ ਬਾਰ ਬਾਰ ਜਨਮ ਔਰ ਮਰਨ ਦੇ ਵਿੱਚ ਖੱਜਲ ਹੋਣਾ ਪਏਗਾ। ਕਿਉਂ? ਕਿਉਂਕਿ ਜੀਵਾਤਮਾ ਅੰਧੀ ਔਰ ਬਹਿਰੀ ਹੈ।
ਰਤਨਾ ਪਾਰਖ ਜੋ ਹੋਵੇ ਸੁਰਤ ਨਾ ਕਰੇ ਵਿਚਾਰ।
ਜੋ ਰਤਨ ਦਾ ਪਾਰਖੀ ਹੈ, ਰਤਨ ਦਾ ਜਾਣਕਾਰ ਹੈ, ਰਤਨ ਦਾ ਭੇਤੀ ਹੈ, ਉਹੀ ਇਸ ਦਾ ਵਿਚਾਰ ਕਰ ਸਕਦਾ, ਉਹੀ ਇਸ ਦੇ ਭਾਵ ਨੂੰ ਸਪਸ਼ਟ ਕਰ ਸਕਦਾ, ਉਹੀ ਇਸ ਜਗਤ ਦੇ ਵਿੱਚ ਇਸ ਰਤਨ ਨੂੰ ਪ੍ਰਗਟ ਕਰ ਸਕਦਾ। ਹੁਣ ਜੜ ਵਸਤੂ ਜਿਹੜਾ ਹੀਰਾ ਹੈ, ਅਗਰ ਹੀਰਾ ਤਰਾਸ਼ਿਆ ਨਾ ਗਿਆ ਹੋਵੇ, ਇਸੇ ਤਰੀਕੇ ਦੇ ਨਾਲ ਖਾਨ ਦੇ ਵਿੱਚੋਂ ਕੱਢਿਆ, ਸਾਡੀ ਹਥੇਲੀ ਤੇ ਰੱਖ ਦਿੱਤਾ ਜਾਏ, ਤੇ ਅਸੀਂ ਅੰਧੇ ਔਰ ਬਹਿ ਰਹੇ ਹਾਂ, ਅਸੀਂ ਕਦੇ ਵੀ ਉਸ ਹੀਰੇ ਨੂੰ ਪਰਖ ਨਹੀਂ ਸਕਦੇ, ਅਸੀਂ ਕਾਰਬਨ ਦਾ ਹੀ ਰੂਪ ਸਮਝ ਕਰਕੇ ਉਸ ਨੂੰ ਸੁੱਟ ਦੇਵਾਂਗੇ। ਔਰ ਅਗਰ ਅਸੀਂ ਉਸ ਹੀਰੇ ਨੂੰ ਤਰਾਸ਼ ਦਈਏ, ਉਸ ਕਾਰਬਨ ਨੂੰ ਤਰਾਸ਼ ਦਈਏ, ਜੋਰੀ ਦੇ ਕੋਲ ਚਲਾ ਜਾਏ, ਉਹ ਤਰਾਸ਼ ਕਰਕੇ ਫਿਰ ਜਦੋਂ ਸਾਡੀ ਹਥੇਲੀ ਤੇ ਰੱਖੇ, ਤੇ ਸਾਡੀਆਂ ਅੱਖਾਂ ਜਿਹੜੀਆਂ ਨੇ ਚੁੰਧਿਆ ਜਾਂਦੀਆਂ ਨੇ, ਅਸੀਂ ਪਛਾਣਨ ਲੱਗ ਜਾਂਦੇ ਹਾਂ ਕਿ ਹਾਂ ਭਾਈ, ਇਹ ਅਸੀਂ ਹੁਣ ਰਤਨ ਨੂੰ ਪ੍ਰਾਪਤ ਕਰ ਲਿਆ, ਹੀਰੇ ਨੂੰ ਪ੍ਰਾਪਤ ਕਰ ਲਿਆ, ਸੱਚਮੁੱਚ ਇਹ ਕੀਮਤੀ ਦਾਤ ਹੈ, ਕੀਮਤੀ ਵਸਤੂ ਹੈ। ਉਸੇ ਤਰ੍ਹਾਂ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਰੂਹਾਨੀਅਤ ਦਾ ਜਿਹੜਾ ਇਹ ਭੇਦ ਹੈ, ਇਹ ਰਤਨ ਦੇ ਪਾਰਖੀ ਦੇ ਕੋਲ ਹੈ। ਔਰ ਪਾਰਖੀ ਨੂੰ ਅਗਰ ਇਹ ਰਤਨ ਅਸੀਂ ਪੋਲ ਚਲੇ ਜਾਈਏ, ਉਹਦੀ ਸ਼ਰਨ ਲੈ ਲਈਏ, ਤੇ ਉਸ ਦੇ ਵਿਚਾਰਾਂ ਦੇ ਅਨੁਸਾਰ ਅਮਲ ਕਰਕੇ ਅਸੀਂ ਇਸ ਰਤਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹਾਂ।
ਰਤਨ ਸਾਰੇ ਨਾ ਜਾਣੀ ਅਗਿਆਨੀ ਅੰਧ ਅੰਧਾਰ।
ਅਗਿਆਨੀ ਅੰਧ ਅੰਧਾਰ, ਰਤਨਾ ਸਾਰ ਨਾ ਜਾਣੀ।
ਹੁਣ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਇਸ ਜਗਤ ਦੇ ਵਿੱਚ ਮਨਮੁਖਾ ਦੀ ਕੀ ਪੋਜੀਸ਼ਨ ਹੈ, ਜਿਹੜੇ ਰਤਨਾ ਦੀ ਸਾਰ ਨੂੰ ਨਹੀਂ ਜਾਣਦੇ। ਰਤਨ ਕੀ ਹੈ? ਉਹ ਪਰਮਾਤਮਾ ਦਾ ਨਾਮ ਗੁਣ, ਉਸ ਨੂੰ ਕੋਈ ਨਹੀਂ ਜਾਣਦਾ। ਅਗਿਆਨਤਾ ਦਾ ਅੰਧਕਾਰ ਮੌਜੂਦ ਹੈ ਇਸ ਜਗਤ ਦੇ ਵਿੱਚ, ਔਰ ਉਹ ਅਗਿਆਨੀ ਨੇ ਜਿਨ੍ਹਾਂ ਦੇ ਲੜ ਅਸੀਂ ਲੱਗੇ ਹੋਏ ਹਾਂ। ਅੰਧ ਅੰਧਾਰ, ਅਗਰ ਅਸੀਂ ਅੰਧੇ ਦੀ ਟੇਕ ਲਵਾਂਗੇ ਤੇ ਸਾਡੇ ਝੋਲੀਆਂ 'ਚ ਕੀ ਤਕਸੀਮ ਕੀਤਾ ਜਾਏਗਾ? ਅੰਧਕਾਰ, ਯਾਨੀ ਕਿ ਅਸੀਂ ਅੰਧਕਾਰ ਨੂੰ ਲੈ ਕਰਕੇ ਆਪਣੀ ਝੋਲੀਆਂ 'ਚ ਬੈਠੇ ਹਾਂ। ਕਾਰਨ ਕੀ ਹੈ? ਕਿਉਂਕਿ ਅਸੀਂ ਅੰਧੇ ਦੀ ਟੇਕ ਲਈ ਹੈ। ਇਸ ਜਗਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇਹ ਜੋ ਬਾਣੀ ਜਿਹੜੀ ਹੈ ਸੱਚਖੰਡ ਤੋਂ ਉਤਪੰਨ ਕੀਤੀ ਗਈ, ਸੱਚਖੰਡ ਦੀ ਤਾਕਤ ਦੇ ਨਾਲ ਪੂਰਨ ਸਤਿਗੁਰਾਂ ਦੇ ਮੁਖਾਰ ਵਿੱਚ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀ ਗਈ ਸੀ, ਅਸੀਂ ਉਹਨਾਂ ਨੂੰ ਲਿਖ ਕਰਕੇ ਇੱਕ ਪੋਥੀ ਦੀ ਨਕਲ ਦੇ ਦਿੱਤੀ, ਸ਼ਕਲ ਦੇ ਦਿੱਤੀ। ਉਸ ਦੇ ਬਾਅਦ ਅਸੀਂ ਇੰਨੀ ਨੂੰ ਹੀ ਸਾਰਾ ਰਤਨ ਜਾਂ ਹੀਰਾ ਜਵਾਹਰ ਮਾਨਕ ਸਮਝ ਕਰਕੇ ਇਸੀ ਦੇ ਉੱਪਰ ਆਪਣੀ ਹਸਤੀ ਮਿਟਾਉਣੀ ਸ਼ੁਰੂ ਕਰਤੀ। ਕਾਰਨ ਕੀ ਸੀਗਾ? ਕਾਰਨ ਇਹ ਸੀ ਕਿ ਇਹਨਾਂ ਪੋਥੀਆਂ ਨੂੰ ਸਮਝਾਉਣ ਵਾਲਾ ਕੌਣ ਸੀ? ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਉਹ ਅੰਧਾ ਸੀ, ਅਗਿਆਨੀ ਸੀ, ਔਰ ਅਗਿਆਨਤਾ ਦਾ ਅੰਧਕਾਰ ਲੈ ਕਰਕੇ ਅਸੀਂ ਉਸ ਪ੍ਰਕਾਸ਼ ਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੇ ਹਾਂ? ਇੱਕ ਪਾਸੇ ਅਸੀਂ ਬੜੀ ਵੱਡੀ ਗੱਲ ਕਰਦੇ ਹਾਂ ਕਿ ਇਹ ਸਾਡੇ ਗੁਰੂ ਨੇ, ਇਹਨਾਂ ਪੋਥੀਆਂ ਨੂੰ ਅਸੀਂ ਗੁਰੂ ਮੰਨਦੇ ਹਾਂ। ਅਗਰ ਇਹਨਾਂ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਇਹਨਾਂ ਦੇ ਉਪਦੇਸ਼ਾਂ ਦੇ ਉੱਪਰ ਅਸੀਂ ਚੱਲਦੇ ਨਹੀਂ, ਚੱਲਦੇ ਕਿਹਦੇ ਉਪਦੇਸ਼ ਉੱਪਰ ਆ? ਜਿਹੜਾ ਅੰਧਾ ਸਾਨੂੰ ਇਹ ਗ੍ਰੰਥ ਪੜ ਕਰਕੇ ਸੁਣਾਉਂਦਾ ਹੈ, ਉਹ ਅੰਧਾ ਜਿਹੜਾ ਕਿ ਆਹ ਪੰਦੇ ਖੂਹ ਦੇ ਵਿੱਚ ਬੈਠਾ ਹੈ, ਸਾਨੂੰ ਕਿਸ ਤਰੀਕੇ ਦੇ ਨਾਲ ਇਸ ਖੂਹ ਚੋਂ ਕੱਢ ਸਕਦਾ ਹੈ, ਔਰ ਕਿਸ ਤਰੀਕੇ ਦੇ ਨਾਲ ਇਸ 84 ਲੱਖ ਜਾਮਿਆਂ ਚੋਂ ਆਵਾਗਮਨ ਤੋਂ ਮੁਕਤ ਕਰਾਉਣ ਦਾ ਰਸਤਾ ਦੇ ਸਕਦਾ? ਕਾਰਨ ਕੀ ਸੀ? ਉਸ ਨੂੰ ਇਸ ਪਰਮਾਤਮਾ ਦੇ ਗੁਣ ਰਤਨ ਦਾ ਗਿਆਨ ਨਹੀਂ ਸੀ, ਉਸਨੇ ਕਦੀ ਖੋਜ ਨਹੀਂ ਕੀਤੀ, ਬਾਹਰੀ ਲਫ਼ਜ਼ਾਂ ਦੇ ਵਿੱਚ ਫਸ ਗਏ। ਯਾਨੀ ਕਿ ਗੁਰੂ ਤੇ ਅਸੀਂ ਬਣਾਇਆ, ਗਾਈਡ ਤੇ ਅਸੀਂ ਲਿਆ, ਪਰ ਅੰਧੇ ਨੂੰ ਆਪਣਾ ਗਾਈਡ ਬਣਾ ਲਿਆ। ਹੁਣ ਅੰਧੇ ਨੂੰ ਅਗਰ ਆਪਣਾ ਗਾਈਡ ਬਣਾਵਾਂਗੇ ਤੇ ਕਿਸ ਤਰੀਕੇ ਦੇ ਨਾਲ ਉਹ ਨਕਸ਼ੇ ਦੇ ਅਨੁਸਾਰ ਸਾਨੂੰ ਖੋਜ ਦਾ ਤਰੀਕਾ ਦੱਸੇਗਾ? ਕਿਸ ਜਗ੍ਹਾ ਦੱਸੇਗਾ ਕਿ ਇਹ ਰਤਨ ਮੌਜੂਦ ਹੈ, ਇਸ ਜਗ੍ਹਾ ਖੁਦਾਈ ਕਰੋ? ਕਿਸ ਜਗ੍ਹਾ ਜਾ ਕਰਕੇ ਅਸੀਂ ਖੁਦਾਈ ਕਰਾਂਗੇ ਔਰ ਉਸ ਰਤਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾਂਗੇ? ਕਾਰਨ ਕੀ ਸੀ ਕਿ ਇਸ ਜਗਤ ਦੇ ਵਿੱਚ ਜਿਤਨੇ ਵੀ ਭਾਈ ਪੰਡਿਤ ਮੌਲਵੀ ਜਾਂ ਹੋਰ ਜਿਤਨੇ ਵੀ ਤਰੀਕੇ ਦੇ ਇਹ ਗੁਰੂ ਨਜ਼ਰ ਆ ਰਹੇ ਨੇ, ਇਹ ਸਾਰੇ ਦੇ ਸਾਰੇ ਅਧੂਰੇ ਨੇ? ਕਾਰਨ ਕੀ ਸੀ? ਇਹਨਾਂ ਨੇ ਖੋਜ ਨਹੀਂ ਸੀ ਕੀਤੀ ਉਸ ਰਤਨ ਨੂੰ ਪ੍ਰਾਪਤ ਕਰਨ ਦੀ। ਜੋ ਅਸੀਂ ਇਹਨਾਂ ਨੂੰ ਪਾਰਖੀ ਸਮਝ ਕਰਕੇ ਬੈਠੇ ਹਾਂ, ਉਹ ਜਿਹੜੇ ਅੰਧੇ ਨੇ ਉਹ ਸਾਨੂੰ ਰਸਤਾ ਦੇ ਹੀ ਕਿਸ ਤਰ੍ਹਾਂ ਸਕਦੇ ਨੇ? ਤੋ ਗੁਰੂ ਸਾਹਿਬ ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅੰਧਾ ਅੰਧ ਗਵਾਰ, ਅਗਿਆਨਤਾ ਦਾ ਜਿਹੜਾ ਅੰਧਕਾਰ ਹੈ ਉਹ ਅੰਧੇ ਦੀ ਟੇਕ ਲੈਣ ਕਰਕੇ। ਅਗਰ ਤੂੰ ਟੇਕ ਪੂਰੇ ਅੱਖ ਵਾਲੇ ਦੀ ਲਈ ਹੁੰਦੀ ਤੇ ਜ਼ਰੂਰੀ ਗੱਲ ਹੈ ਤੂੰ ਇਸ ਰਤਨ ਨੂੰ ਪ੍ਰਾਪਤ ਕਰਨ ਦਾ ਕਾਬਿਲ ਵੀ ਬਣ ਗਿਆ ਹੁੰਦਾ।
ਰਤਨ ਗੁਰੂ ਕਾ ਸਬਦ ਬੂਝੇ ਬੂਝਣ,
ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ, ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰਦਾ। ਪਹਿਲਾ ਅੱਧਾ ਜਿਹੜਾ ਭਾਵ ਹੈ ਉਹ ਬਿਲਕੁਲ ਸਪਸ਼ਟ ਕਰਦਾ ਹੈ ਕਿ ਗੁਰੂ ਕਾ ਸ਼ਬਦ ਕਿਹੜਾ। ਅਸੀਂ ਗੁਰੂ ਕਾ ਸ਼ਬਦ ਜਿਹੜਾ ਅੱਖ ਬੰਦ ਕਰਕੇ ਜਪਦੇ ਹਾਂ, ਇਸ ਨੂੰ ਗੁਰੂ ਕਾ ਸ਼ਬਦ ਕਹਿ ਕਰਕੇ ਅਸੀਂ ਤੱਕ ਹੀ ਫਸ ਕੇ ਰਹਿ ਗਏ। ਉਹ ਵੀ ਗੁਰੂ ਦਾ ਸ਼ਬਦ ਹੈ, ਪਰ ਇਸ ਤੁਕ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਕਿਹਾ ਗਿਆ ਹੈ ਉਹ ਗੁਰੂ ਕਿਹਾ ਗਿਆ ਹੈ ਉਸ ਅਨਾਮੀ ਨੂੰ, ਉਸ ਅਕਾਲ ਪੁਰਖ ਦੀ ਜੋ ਨਕਲ ਹੈ ਉਸ ਨੂੰ ਕਿਹਾ ਗਿਆ, ਔਰ ਉਸਦਾ ਜਿਹੜਾ ਗੁਣ ਹੈ ਉਸ ਨੂੰ ਸ਼ਬਦ ਕਿਹਾ ਗਿਆ। ਯਾਨੀ ਕਿ ਇਸ ਜੜ ਚੇਤਨ ਨੂੰ ਆਧਾਰ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ, ਆਵਾਜ਼ ਵਾਲਾ ਜਿਹੜਾ ਗੁਣ ਹੈ ਉਸ ਨੂੰ ਗੁਰੂ ਦਾ ਸ਼ਬਦ ਕਿਹਾ ਗਿਆ। ਬੁੱਝਿਆ ਬੁੱਝਣ ਹਾਰ, ਕੌਣ ਬੁੱਝਦਾ ਹੈ? ਬੁੱਝਣ ਹਾਰ। ਹੁਣ ਇੱਥੇ ਜਿਹੜਾ ਬੁੱਝਣ ਹਾਰ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਇਹ ਸਤਿਗੁਰੂ ਲਈ, ਗੁਰੂ ਲਈ ਕੀਤਾ ਗਿਆ ਕਿ ਅਗਰ ਸਾਡੇ ਕੋਲ ਬੁੱਝਣ ਹਾਰ ਹੋਵੇ, ਅਸੀਂ ਬੁੱਝਣ ਹਾਰ ਦੀ ਸ਼ਰਨ ਲੈ ਲਈਏ, ਸਤਿਗੁਰ ਦੀ ਸ਼ਰਨ ਲੈ ਲਈਏ ਤੇ ਉਸ ਅਨਾਮੀ ਗੁਰੂ ਦੇ ਸ਼ਬਦ ਨੂੰ ਪ੍ਰਾਪਤ ਕਰਨ ਦੇ ਕਾਬਿਲ ਜ਼ਰੂਰ ਬਣ ਜਾਵਾਂਗੇ। ਔਰ ਅਗਰ ਇਸ ਤੁਕ ਦਾ ਅਰਥ ਅਸੀਂ ਸਿਰਫ ਪੜ੍ਹਦੇ ਹੀ ਰਵਾਂਗੇ, ਮੱਥੇ ਹੀ ਟੇਕਦੇ ਰਵਾਂਗੇ ਤੇ ਸਾਧ ਸੰਗਤ ਜੀ ਉਹ ਰਤਨ ਸਾਡੀ ਝੋਲੀ ਚ ਕਦੇ ਵੀ ਨਹੀਂ ਆਇਆ, ਅੱਜ ਤੱਕ ਨਾ ਆਇਆ ਨਾ ਆ ਰਿਹਾ, ਨਾ ਅਨੰਤ ਕਾਲ ਤੱਕ ਨੱਕ ਰਗੜਨ ਦੇ ਬਾਅਦ ਵੀ ਨਹੀਂ ਆਏਗਾ। ਕਿਉਂ? ਕਿਉਂਕਿ ਸਾਡੇ ਕੋਲ ਬੁੱਝਣ ਹਾਰ ਹੀ ਨਹੀਂ ਹੈ, ਸਾਡੇ ਕੋਲ ਅਗਿਆਨੀ ਬੜੇ ਮੌਜੂਦ ਨੇ। ਅੱਖ ਬੰਦ ਕਰਕੇ ਅਸੀਂ ਇਹਨਾਂ ਅਗਿਆਨੀਆਂ ਦੇ ਉੱਪਰ ਹਸਤੀ ਮਿਟਾ ਰਹੇ ਹਾਂ। ਮਰਨ ਦੇ ਬਾਅਦ ਉਹਨਾਂ ਨੂੰ ਆਪਣੀ ਖਬਰ ਨਹੀਂ ਕਿ ਕਿਹੜੇ ਨਰਕ ਦੇ ਵਿੱਚ ਅਸੀਂ ਜਾਣਾ ਤੇ ਸਾਨੂੰ ਇਸ ਜਨਮ ਔਰ ਮਰਨ ਦੇ ਨਰਕ ਦੇ ਵਿੱਚੋਂ ਕੌਣ ਔਰ ਕਿਸ ਤਰੀਕੇ ਦੇ ਨਾਲ ਇਹ ਅਗਿਆਨੀ ਕੱਢ ਸਕਦੇ ਹਨ।
ਮੂਰਖ ਆਪ ਗਣਾਏ ਮਰ ਜੰਮੇ,
ਮੂਰਖ ਆਪ ਗਣਾਈ ਦੇ ਮਰ ਜੰਮੇ ਹੋਈ ਖੁਆਰ, ਇਸ ਤੋਂ ਕੁਝ ਬਿਲਕੁਲ ਸਪਸ਼ਟ ਕਰਦਾ ਹੈ ਕਿ ਉਹ ਮੂਰਖ ਨੇ, ਜਿਹੜੇ ਅਗਿਆਨੀ ਨੇ ਮੂਰਖ ਨੇ। ਆਪ ਗਣਾਈ ਦੇ ਦਾ ਭਾਵ ਹੈ ਕਿ ਆਪਣੀ ਮਤ ਔਰ ਬੁੱਧੀ ਦੇ ਅਨੁਸਾਰ ਇਸ ਜਗਤ ਦੇ ਵਿੱਚ ਉਸ ਨਾਮ ਨੂੰ ਪ੍ਰਗਟ ਕਰ ਰਹੇ ਨੇ। ਉਹ ਨਾਮ ਇਹਨਾਂ ਨੂੰ ਹੀ ਨਹੀਂ ਪਤਾ ਹੈਗਾ ਤੇ ਉਹ ਸਾਨੂੰ ਕੀ ਸਮਝਾਉਣਗੇ ਕਿ ਨਾਮ ਕਿਸ ਨੂੰ ਕਿਹਾ ਗਿਆ ਹੈ। ਉਹ ਮੂਰਖ ਗਵਾਰ ਔਰ ਆਵਾਗਮਨ ਦੇ ਵਿੱਚ ਆਪ ਵੀ ਫਸੇ ਹੋਏ ਨੇ और असी उन्हों का लड़ पकड़ करके अपनी आवागमन ही पक्का कर रहे हैं और अख बंद करके सोच के बैठे हैं कि असी नाम नू प्राप्त कर लिया मरण के बाद सानू मुक्ति हो जाएगी। गुरु नानक साहब ने मरण के बाद मुक्ति देने का कोई वादा नहीं किया। जीवित मरिए भवजल तरिए जिंदे जी मरो तो उस परमात्मा नू प्राप्त कर लो जिसनू रतन किया गया। मरण दे बाद दी मुक्ति गुरु नानक साहब दी नहीं, ए ग्रंथा पोथियां दी हो सकती है, मूर्तियां दी हो सकती है, पर असी तो उस परमात्मा दे अंश परमात्मा दे गुण गुरु नानक साहब दी बाणी दे पिछे चलना है, लोगां दे पिछे नहीं चलना। लोग किस नू मत्था टेक रहे ने, किस दे कहने दे पिछे चल रहे ने, असी तो इस बाणी दे पिछे चलने। बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निचारे। जब तक प्रत्यक्ष गुरु नहीं होएगा, पूर्ण गाइड नहीं होएगा, तब तक इस जीवात्मा का उद्धार हो ही नहीं सकता। इसी करके असि आज तक काल दे मुंह च बैठे हां, पर सानू ए भी नहीं खबर कि मरण दे बाद सानू वालां तो पकड़ के किस तरीके दे नाल खिंचया जाना। करम तरम पाखंड जो जिसे तिन जम जगाती लूटे, निर्माण कीर्तन गावे करते का निमक सिमरत जित छूटे। एक कड़ी दे सिमरण दे नाल जीवात्मा की मुक्ति हो सकती है, पर किस कीर्तन की गल की गई है जड़ा पार ब्रह्म दे विच अविनाशी कीर्तन परमात्मा का गुण रतन दे रूप दे विच इस जड़ और चेतन सब नू आधार दे रहा है। उस गुण की गल की गई है, उस नाम की गल की गई है, उस नाम नू उस कीर्तन नू कौन गा सकता है जड़ा पूरण सतगुरु दे टेक लवे, पूरण बुझण हार दे कोल जाए। ओही बुझा सकदा है, ओही रस्ता दे सकदा है। बगैर उसके अज तक किसी नू अज तक ना रस्ता मिलिया है, ना मिल रहा है, ना ही अनंत काल तक मिलेगा। तो असी सारे दे सारे मूर्ख हां, अज्ञानता दे पिछे, अज्ञानियां दे पिछे लग करके अपने इस मनुखे जन्म की कीमत नू पल पल खज्जल कर रहे हैं, बार बार अपने जन्म और मरण दे गेड़ नू ही पक्का कर रहे हैं।
नानक रतना सोले जिस गुरमुख लगे प्यार,
नानक रतना सोले जिस गुरमुख लगे प्यार। कोई भेद रखिया उन्होंने कि गुरमुख दे नाल जिसनू प्यार हो जावे उसी नू इस रतन दी प्राप्ति होंदी है। हुण गुरमुख असी किनू कहंदे आ? अगर साडे गुरुआं ने सतगुरुआं ने दाढ़ी मुछा रखिया ते असी दाढ़ी मुछा रख करके ते अपने आप नू गुरमुख कहवा लिया, क्या दाढ़ी मुछा रखण दे नाल गुरमुख बन जांदे ने? गुरमुख किया गया उस पूरण सतगुरु नू, यानी कि गुरु दी समर्था नू हासिल कर लेना, उसके मुख नू लै लेना, उसकी ताकत नू लै लेना, हासिल करन नू ही गुरमुख किया गया। और असी सारे दे सारे मनमुख हां, अपनियां शक्लां शीशियां दे विच देखिए तो पता लग जाएगा असी गुरमुख हां कि मनमुख हां। अज तक असी अपनी अस्थि जड़ी मिटाई है, वह मन दे हुक्म दे उपर मिटाई है। सवेर हुंदी है और रात होने तक असी किस दे हुक्म दे काम कर रहे हैं, किस दे हुक्म दे खा रहे हैं, किस दे हुक्म नाल पी रहे हैं, किस दे हुक्म दे नाल संसार का कार व्यवहार चला रहे हैं और पालना कर रहे हैं अपने बच्चों की। यह सारा का सारा मन है, मन साडा प्यो है, मन साडा खसम है, मन ही साडा गुरु है, मन ने ही सानू इस जन्म और मरण के गेड़ दे विच फसा करके रखिया है। और जब तक असी इस मन मत तो नहीं निकलांगे गुरमुख बन ही नहीं सकते। दाड़ियां मुछा रखण दे नाल अजकल कोई गुरमुख नहीं बनिया और ना ही कोई अनंत काल तक बन सकेगा। तो इस तुक दे विच गुरमुख का जड़ा भाव है कि गुरु की समर्था नू हासिल करना। हुण जड़ा पूरण शिष्य होएगा तो वह गुरु बन सकता, जड़ा कदी शिष्य बनिया ही नहीं पोतियां नू मत्थे टेक करके वह किस तरीके दे नाल गुरु दे मुख नू लैण दा अधिकारी बन जाएगा, किस तरीके दे नाल गुरु दी ओ काबिलता उस दे अंदर प्रगट हो जाएगी। ऐसी काबिलता गुरु नानक साहब ने अपने प्यारे नू कढ़न वास्ते पानी दे विच अंगूठा डोबिया सी और नरकां दी अख जड़ी अग जड़ी सी ठंडी हो गई सी। उह समर्था किस तरीके नाल मिलेगी? जदों असी पूरन शिष्य बणेंगे। भाई गुरदास जी पूरन शिष्य बने सन ते गुरु दा मुख लै करके संसार चो गए सन, और असी भाई गुरदास जी करदे हुए इस जगत दे विचों चले जावांगे, पर जावांगे नरकां दे विच। क्यों? क्योंकि असी गुरदास जी ने जो विधि अपनाई सी उह विधि नू अज तक अपनाण लई कोई भी उदम नहीं कीता। असी उहनां नू सतगुरां नू महान महान करदे हां, पर वो क्यों महान होए, उन्हां च किस गल दी ऐसी खूबी सी, उस खूबी नू हासिल करन दी अज तक कोशिश नहीं कीती। अगर असी अपनी कोशिश नू कामयाब कर लैंदे, वह गुणा नू अपने अंदर प्रगट कर लैंदे, ते असी कद दे गुरमुख बन चुके होंदे, समर्था साडी चोलियां तकसीम हो चुकी होंदी। क्यों? क्योंकि उस परमात्मा दे नाम रतन नू सिर्फ आत्मा ही प्राप्त कर सकती है, होर कोई कर सकदा ही नहीं। और नौ द्वारा दे विच रह करके ਅਸੀਂ ਕਦੇ ਵੀ ਉਸ ਰਤਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਹੋ ਸਕਦੇ। ਤੇ ਗੁਰੂ ਸਾਹਿਬ ਇਸ ਤੋਂ ਕੁਝ ਉਪਦੇਸ਼ ਕਰਦੇ ਨੇ, ਗੁਰਮੁਖ ਲੱਗਾ ਪਿਆਰ, ਇਹ ਅਗਰ ਪਿਆਰ ਹੋਵੇ ਤੇਰਾ ਪਿਆਰ ਕਦੋਂ ਹੋਏਗਾ, ਜਦੋਂ ਅਸੀਂ ਗੁਰਮੁਖ ਦੇ ਕਹਿਣੇ ਦੇ ਉੱਪਰ ਚੱਲਾਂਗੇ। ਅਸੀਂ ਚੱਲਦੇ ਆ ਮਨ ਖਸਮ ਦੇ ਕਹਿਣੇ ਦੇ ਉੱਪਰ ਔਰ ਪ੍ਰਾਪਤ ਕਰਨਾ ਚਾਹੁੰਦੇ ਆ ਸਤਿਗੁਰ ਦੀ ਦਾਤ ਨੂੰ, ਇਹ ਅੱਜ ਤੱਕ ਕਦੀ ਸੰਭਵ ਨਹੀਂ ਹੋਈ।
ਸਦਾ ਸਦਾ ਨਾਮ ਉਚਰੇ ਹਰ ਨਾਮੋ ਨਿਤ ਵਿਵਹਾਰ,
ਸਦਾ ਸਦਾ ਨਾਮ ਉਚਰੇ ਹਰ ਨਾਮੋ ਨਿਤ ਵਿਵਹਾਰ। ਹੁਣ ਇਹਦੇ ਵਿੱਚ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਹੈ ਕਿ ਸਦਾ ਸਦਾ ਨਾਮ ਉਚਰਿਆ। ਹੁਣ ਸਦਾ ਸਦਾ ਦਾ ਭਾਵ ਕੀ ਹੈ? ਇੰਦਰੀਆਂ ਦੇ ਨਾਲ ਨਾਮ ਨੂੰ ਉਚਰਨਾ। ਨਾਮ ਜਿਹੜਾ ਅਸੀਂ ਗ੍ਰੰਥਾਂ ਪੋਥੀਆਂ ਜੋ ਲੈਂਦੇ ਹਾਂ, ਸਤਿਗੁਰਾਂ ਕੋਲ ਲੈਂਦੇ ਹਾਂ, ਸੰਤਾਂ ਕੋਲ ਲੈਂਦੇ ਹਾਂ ਜਾਂ ਹੋਰ ਜਿਸ ਜਗ੍ਹਾ ਤੋਂ ਵੀ ਸਾਨੂੰ ਲਫ਼ਜ਼ ਮਿਲਦੇ ਨੇ, ਉਹ ਵੀ ਨਾਮ ਨੇ। ਕਿਉਂ? ਕਿਉਂਕਿ ਉਹ ਇੱਕ ਸਾਧਨ ਦਿੱਤਾ ਗਿਆ, ਪੂਰਨ ਸਤਿਗੁਰਾਂ ਦੇ ਮੁਖਾਰਬਿੰਦ ਚ ਉਤਪੰਨ ਕੀਤੇ ਗਏ ਲਫ਼ਜ਼ ਨੇ, ਇਸ ਕਰਕੇ ਉਹਨਾਂ ਨੂੰ ਨਾਮ ਕਿਹਾ ਗਿਆ। ਸਦਾ ਸਦਾ ਨਾਮ ਉਚਰੇ, ਯਾਨੀ ਕਿ ਹਰ ਪਲ ਹਰ ਘੜੀ ਅਸੀਂ ਇਹਨਾਂ ਲਫ਼ਜ਼ਾਂ ਦਾ ਜਾਪ ਕਰਨਾ। ਕਾਰਨ ਕੀ ਸੀ? ਇਹਨਾਂ ਲਫ਼ਜ਼ਾਂ ਦਾ ਜਾਪ ਕਰਕੇ ਅਸੀਂ ਆਪਣੇ ਖਿਆਲ ਨੂੰ, ਆਤਮਾ ਨੂੰ ਇਕੱਤਰਿਤ ਕਰਨਾ ਇਸ ਜਗਤ ਦੇ ਵਿੱਚੋਂ। ਨਾਮੋ ਨਿਤ ਵਿਵਹਾਰ, ਯਾਨੀ ਕਿ ਨਿਤ ਦਾ ਵਿਵਹਾਰ ਕਿਹੜਾ ਸੀ? ਹਰ ਨਾਮ ਦਾ ਉਚਰਣ ਕਰਨਾ। ਹਰ ਨਾਮ ਦਾ ਉਚਰਣ ਕਰਕੇ ਰੋਜ਼ ਦਾ ਵਿਵਹਾਰ ਕਿਸ ਤਰੀਕੇ ਦੇ ਨਾਲ ਹੋਏਗਾ? ਪਹਿਲੇ ਤਾਂ ਅਸੀਂ ਹਰੀ ਨਾਮ ਨੂੰ ਦੇਖਣਾ। ਹਰੀ ਕੌਣ ਹੈ? ਹਰੀ ਇਸ ਜਗਤ ਦੇ ਵਿੱਚ ਪੂਰਨ ਸਤਿਗੁਰੂ ਹੈ। ਕਿਉਂ? ਉਸ ਦੇ ਅੰਦਰ ਉਹ ਪਰਮਾਤਮਾ ਦਾ ਨਾਮ ਜੋ ਹੈ ਅਖੁੱਟ ਭੰਡਾਰ ਦੇ ਰੂਪ ਦੇ ਵਿੱਚ ਪ੍ਰਗਟ ਹੈ। ਉਹ ਹਰੀ ਹੈ ਤੇ ਉਸਦਾ ਨਾਮ ਕਿਹੜਾ ਹੈ? ਜਦੋਂ ਉਹ ਸਤਸੰਗ ਦੇ ਵਿੱਚ ਬੈਠ ਕਰਕੇ ਆਪਣੇ ਮੁਖਾਰ ਬਿੰਦ ਚੋਂ ਸੱਚਖੰਡ ਦੀ ਉਸ ਤਾਕਤ ਨੂੰ ਪ੍ਰਗਟ ਕਰਦੇ ਨੇ, ਉਸ ਤਾਕਤ ਦੇ ਵਿੱਚ ਜੋ ਵੀ ਨਿਰਦੇਸ਼ ਦਿੱਤਾ ਇਹਨਾਂ ਲਫ਼ਜ਼ਾਂ ਦੇ ਉੱਪਰ ਨਿਰਦੇਸ਼ਿਤ ਕੀਤਾ ਗਿਆ ਹੈ, ਉਹਨਾਂ ਲਫ਼ਜ਼ਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਆਪਣਾ ਨਿਤ ਵਿਵਹਾਰ, ਯਾਨੀ ਕਿ ਰੋਜ਼ ਦੀ ਦਿਨਚਰਿਆ ਜਿਹੜੀ ਹੈ, ਉਸ ਦਿਨਚਰਿਆ ਨੂੰ ਅਸੀਂ ਇਸ ਵਿਵਹਾਰ ਦੇ ਅਨੁਸਾਰ ਕਰਾਂਗੇ। ਇਹ ਹੈ ਹਰੀ ਨਾਮ ਦਾ ਨਿਤ ਵਿਵਹਾਰ, ਯਾਨੀ ਕਿ ਇੰਦਰੀਆਂ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਔਰ ਆਪਣੇ ਖਿਆਲ ਨੂੰ ਸਤਿਗੁਰੂ ਦੀ ਤਰਫ ਲਗਾ ਕਰਕੇ ਆਪਣੇ ਰੋਜ਼ ਦੇ ਕਾਰ ਵਿਵਹਾਰ ਨੂੰ ਸਤਿਗੁਰੂ ਦੇ ਨਿਰਦੇਸ਼ਾਂ ਦੇ ਅਨੁਸਾਰ ਕਰ ਲੈਣਾ, ਇਹ ਹੈ ਨਾਮ ਦਾ ਅੰਦਰ ਔਰ ਬਾਹਰ ਦਾ ਰੁਪੜਾ। ਨਾਨਕ ਨਾਮ, ਨਾਮ ਜਪ ਜਪੀਏ ਅੰਦਰ ਬਾਹਰ ਰੰਗ। ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਜਪਣਾ? ਅੰਦਰ ਔਰ ਬਾਹਰ ਰੰਗ, ਯਾਨੀ ਪਿਆਰ ਦੇ ਨਾਲ। ਹੁਣ ਗੁਰਮੁਖ ਦੇ ਨਾਲ ਪਿਆਰ ਕਦੋਂ ਪੈਦਾ ਹੋਏਗਾ? ਜਦੋਂ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਅਨੁਸਾਰ ਧਾਰਨ ਕਰਾਂਗੇ। ਹੁਣ ਅਸੀਂ ਕੈਸੀ ਜ਼ਿੰਦਗੀ ਧਾਰਨ ਕੀਤੀ ਹੈ? ਮਨ ਦੇ ਹੁਕਮ ਦੇ ਨਾਲ। ਅਸੀਂ ਸਾਰਾ ਦਿਨ ਕਾਰ ਵਿਵਹਾਰ ਦੇ ਵਿੱਚ ਝੂਠ ਬੋਲਦੇ ਹਾਂ, ਲੋਕਾਂ ਦਾ ਹੱਕ ਮਾਰ ਕਰਕੇ ਆਪਣੇ ਘਰ ਲੈ ਕੇ ਆਉਂਦੇ ਹਾਂ। ਕਹਿੰਦੇ ਅਸੀਂ ਮਾਸ ਖਾਣਾ ਛੱਡਤਾ, ਸ਼ਰਾਬ ਪੀਣੀ ਛੱਡਤੀ, ਰਤ ਪੀਵੇ ਮਾਨਸਾ ਤਿਨਕੋ ਨਿਰਮਲ ਚੀਤ। ਅਸੀਂ ਉਸ ਮਨੁੱਖਾਂ ਦੇ ਹੱਕ ਮਾਰ ਕੇ ਲਿਆਏ, ਮਨੁੱਖਾਂ ਦਾ ਮਾਸ ਖਾ ਲਿਆ, ਉਹਨਾਂ ਦਾ ਖੂਨ ਪੀ ਲਿਆ, ਤੇ ਕਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਮਾਸ ਖਾਣਾ ਛੱਡ ਦਿੱਤਾ? ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜਦ ਤੱਕ ਅਸੀਂ ਸਤਿਗੁਰ ਦੀ ਇਸ ਬਾਣੀ ਦੇ ਨਿਰਦੇਸ਼ ਅਨੁਸਾਰ ਆਪਣਾ ਕਾਰ ਵਿਵਹਾਰ ਨਹੀਂ ਸੰਭਾਲਦੇ, ਲੋਕਾਂ ਦਾ ਹੱਕ ਮਾਰਨਾ ਨਹੀਂ ਛੱਡਦੇ, ਲੋਭ ਨਹੀਂ ਛੱਡਦੇ, ਲਾਲਚ ਨਹੀਂ ਛੱਡਦੇ, ਈਰਸ਼ਾ ਨਹੀਂ ਛੱਡਦੇ, ਨਿੰਦਿਆ ਨਹੀਂ ਛੱਡਦੇ, ਗੁਰੂ ਘਰ ਦੇ ਵਿੱਚ ਰਹਿ ਕਰਕੇ ਅਸੀਂ ਗੁਰੂ ਪਿਆਰਾ ਭਰਾਵਾਂ ਦੇ ਨਾਲ ਕੈਸੀ ਨੀਚਤਾ ਦੇ ਕਰਮ ਕਰਦੇ ਹਾਂ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਵਾਸਤੇ, ਆਪਣੇ ਆਪ ਨੂੰ ਸ੍ਰੇਸ਼ਟ ਸਾਬਿਤ ਕਰਨ ਵਾਸਤੇ? ਇਹ ਸਾਰੀਆਂ ਕਿਰਿਆ ਕਿੱਥੇ ਲੈ ਕਰਕੇ ਜਾਣਗੀਆਂ? ਸਾਧ ਸੰਗਤ ਜੀ, ਸਾਨੂੰ ਨਰਕਾਂ ਦੇ ਵਿੱਚ 84 ਲੱਖ ਜਾਮਿਆਂ ਦੇ ਵਿੱਚ ਉਦੋਂ ਤੱਕ ਬਾਰ ਬਾਰ ਸਾਨੂੰ ਜਨਮ ਔਰ ਮਰਨ ਦੇ ਵਿੱਚ ਸੁੱਟਣਗੀਆਂ ਜਦ ਤੱਕ ਸਾਡੇ ਅੰਦਰੋਂ ਇਹ ਹੰਕਾਰ ਨਹੀਂ ਨਿਕਲ ਜਾਂਦਾ, ਇਹ ਹਉਮੈ ਦੀ ਮੈਲ ਨਹੀਂ ਨਿਕਲ ਜਾਂਦੀ, ਤਦ ਤੱਕ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਮਿਲਣ ਦੇ, ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੇ ਹੀ ਨਹੀਂ। ਤੋ ਇਹ ਨਿੱਤ ਦਾ ਵਿਵਹਾਰ ਜਦ ਤੱਕ ਨਹੀਂ ਸੁਧੇਗਾ, ਤਦ ਤੱਕ ਅਸੀਂ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਕਦੀ ਬਣ ਸਕੇ ਹੀ ਨਹੀਂ।
ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਤਾਰ,
ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਦਾਰ। ਉਪਕਾਰ ਕਰਕੇ ਦੇਖ ਲੋ, ਉਸਦੀ ਕਿਰਪਾ ਕੀਤੇ ਬਗੈਰ, ਹੋਏ ਬਗੈਰ ਹਰੀ ਦੇ ਇਸ ਨਾਮ ਰੂਪੀ ਰਤਨ ਨੂੰ ਅੰਤਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਪਿਰੋ ਕਰਕੇ ਰੱਖ ਸਕਦੇ ਹਾਂ? ਕਰਤੂਤਾਂ ਸਾਡੀਆਂ ਦੂਸਰੇ ਨੂੰ ਨੀਚਾ ਦਿਖਾਉਣ ਦੀ, ਈਰਸ਼ਾ ਔਰ ਦਵੈਤਾ ਦੀਆਂ ਨੇ, ਔਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਸੀਂ ਪਰਮਾਤਮਾ ਦੇ ਉਸ ਰਤਨ ਨੂੰ, ਉਸ ਨਾਮ ਨੂੰ, ਉਸ ਪ੍ਰਕਾਸ਼ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ, ਇਹ ਕਦੀ ਅੱਜ ਤੱਕ ਨਹੀਂ ਸੰਭਵ ਹੋਇਆ। ਇਹ ਕਿਰਪਾ ਕਿਸ ਦੇ ਉੱਤੇ ਹੋਏਗੀ? ਅਸੀਂ ਇਹ ਤੁਕਾਂ ਦੇ ਅਧੂਰੇ ਅਰਥ ਕੱਢਦੇ ਹਾਂ ਕਿ ਤੂੰ ਤੇ ਨਾਮ ਜਪਦਾ ਕਿਉਂਕਿ ਤੇਰੇ ਉੱਪਰ ਕਿਰਪਾ ਹੈ, ਤੇ ਕਿਰਪਾ ਕਿਸ ਦੇ ਉੱਪਰ ਹੋਈ, ਕਿਉਂ ਹੋਈ? अनंत काल तो जदों भी यह जीवात्मा मनुखे जन्म दे विच आंदी है और उस परमात्मा नु प्राप्त करन दी सिर्फ प्रबल इच्छा रखती है और अपने अंतर दी मैल नु धोंदी है, विषय विकारा चो निकलती है, मन नु इस इंद्रिया दी दासता तो मुक्त करांदी है, ए सारे कर्म जुड़ करके उस परमात्मा दी अकाल पुरख दी दया मेर लैण दे काबिल बनांदे ने इस जीवात्मा नु। ए कोई 2-2.5 घंटे दा भजन नहीं है कि तुसी सचखंड पहुंच जाओगे, 2-2.5 घंटे दे भजन दे नाल असी रोजमर्रा दी जिंदगी जड़ी कि इस जगत दे विच असी खर्च करदे आ उसका भुगतान भी ढंग दे नाल नहीं कीता जा सकता। क्यों? क्योंकि असी अनंत काल तो इस मैल नू एकत्रित करके बैठे आ, अज तक कदी असी होमे दी मैल चो निकले ही नहीं, होमे नू त्यागे ही नहीं, ते होमे नू त्यागे बगैर असी जड़ी कामना इच्छा स्वार्थ रख के कर्म कीता सी उसका भुगतान सानू किस तरीके दे नाल प्रकाश दे रूप दे विच हो सकदा है। तो गुरु साहब स्पष्ट करदे ने कि अगर तू उस परमात्मा दी रहमत नू लैणा चाहुंदा है, दया मेर नू लैण दे काबिल बनाना चाहुंदा है, ते नित व्यवहार उस परमात्मा दे उपदेशां अनुसार अमल कर, फिर तेरी घड़ी जरूर आ जाएगी कि तू इस परमात्मा दी रहमत नू लैण दे काबिल बन सकेगा। और जब तक और परमात्मा दा अकाल पुरख दा दया मेर रहमत दा हुक्म ना होए, कर्म होवे ता सतगुर मिलाए सेवा सुरत सब चित लाए, ए कर्मा दी गति है, ए कर्म जुड़नगे ते सतगुर दे नाल मेल होएगा। मत समझो कि अख बंद करके पर्ची कटाई और असी सतगुर वाले बन गए, असी सतगुर वाले उदो बनेंगे जदो उसके नुनानी रूप दे उसके चरणा दे विच अपने आप नू लीन कर देवांगे। राज ना चाहूं मुकत ना चाहूं प्रीत चरण कमलारे, पोथियां दे चरण होंदे ने या मूर्तियां दे चरण होंदे ने जिन्हां दे उपर असी मुक्ति नू त्याग करन दी गल करदे आ। वाणी की कह रही है, राज ना चाहूं मुक्त ना चाहूं, सानू राज भी नहीं चाहिदा मुक्ति भी नहीं चाहिदी, असी गुरु को लाकर मुक्ति मंगदे आ, भी मन दी चाल है। की चाहिदा? प्रीत चरण कमलारे, जिन्हें अंतर दे विच उस परमात्मा दे रूप उस सतगुरु नू अपने अंदर प्रगट कर लिया, उसके चरण उसके एक नख जड़ा करोड़ा ही मनिया की रोशनी उसके अगे फिक्की होंदी है, वह उस वेले कुर्बान हो जाता है, उस वेले गल करदा कि मैनू अपने चरणा तो दूर ना करी, मैं तेरे चरणा दे विच ही लीन रहना चाहना वा। उस वक्त तो सत विलायत दिया राज दिया ताकतां नू ठोकर मार देंदा, मुक्ति दी भी गल नहीं करदा। सो ए अंतर दा भाव असी बाहर बैठे ज्ञानियां दे कोलों किस तरीके नाल लै सकदे आ। तो सात संगत जी, अज दे इस बाणी दे विच गुरु साहब बिल्कुल स्पष्ट करदे ने कि अगर असी उस रतन नू प्राप्त करना चाहते हां, वह रतन केड़ा है, वह मानक केड़ा है, वह परमात्मा दा नाम है। वह परमात्मा का नाम 9 द्वारा च नहीं मिलता, वह 10वें द्वार दे विच है। 9 द्वारा च सिर्फ गंध ही गंध है। अनंत काल तो असी यह गंध साफ कर रहे हैं, अज तक इस गंध नू खत्म नहीं कर सके, पूंज नहीं सके, उसके बाद भी साड़ी क्या हस्ती है कि इस गंध नू चट्टन लगे हुए हैं, दिन रात इस गंध दे विच फसे हैं। विचार करके देखो, गूह मूत्र दियां थैलियां ने, इसके अलावा कुछ होर भी है, एक काम है वह जड़ इस काल की जिसने कि सारे जगत नू परमा करके रखा है। इस जगत दे विच जरा विचार करके देखो कैसा भयानक रूप लै करके एक काम प्रगट हो रहा है। काम तो क्रोध की उत्पत्ति है, क्रोध तो लोभ है, मोह है, अहंकार है, ईर्षा द्वेषता निंदा, यानी कि जड़ कहड़ी है, एक काम है। और जब तक असी इस काम नू नहीं कटांगे तब तक असी मन बुद्धि इंद्रिया नू निर्मल कर ही नहीं सकते, और जब तक असी निर्मल नहीं होवांगे सिर्फ लफज लै करके असी उस परमात्मा नू मिलन दे सतगुरु नू मिलन दे काबिल बन ही नहीं सकते। अनंत काल तो एक क्रिया चली हुई है, इतनी गंदगी असी इकट्ठी की है कि असी किसी एक जन्म में 2-2.5 घंटे का भजन कर या बाहरी आकार दे विच कुछ लफज लै करके असी पार जा सकते ही नहीं। अगर असी पार जाना चाहते हैं, अपनी आत्मा की मुक्ति चाहते हैं, सचमुच सानू दुख लगता है इस जगत दे विच तपश महसूस हो रही है, इस आवागमन चो निकलने वास्ते सानू कोशिश करनी चाहिए है, और सच्ची कोशिश ताई होएगी जदों असी उस परमात्मा की शरण दे भी जावांगे, पूरे गाइड दी, पूरे उस सतगुरु दी जिसने की जिसके कोले खजाना है नाम दा, वो देण वास्ते ही आया। वो किस वास्ते आया? गुरमुख है, गुरमुख बनाने वास्ते आया। तो गुरमुख बनना कोई दाढ़ी मुछा रख करके गुरमुख नहीं बने, उसके गुरु के मुख नू लैण वास्ते गुरु के उपदेशों के उपर अमल करना पैंदा, अपनी हस्ती मिटानी पैंदी है। हस्ती केड़ी है? ये मन की मैल है, ये मन की उमै की मैल जब तक खत्म नहीं होएगी तब तक अनंत काल का जरा कर्मा का व्यवहार असी इकट्ठा किया इसका भुगतान नहीं होएगा। जब तक भुगतान नहीं होएगा असी उन्हें मिलन के काबिल किस तरीके बन सकते हैं? अजे तो असी उस परमात्मा के हुक्म के उपर चलन की कोशिश ही नहीं की, शुरू ही नहीं किया, ਤੇ ਉਹ ਸ਼ੁਰੂ ਕਰਨ ਤੋਂ ਪਹਿਲੇ ਤੱਕ ਦੀ ਜਿਹੜੀ ਕਿਰਿਆ ਅਸੀਂ ਕੀਤੀ ਗੁਰੂ ਘਰ ਦੇ ਵਿੱਚ ਬੈਠ ਕਰਕੇ, ਗੁਰੂ ਭੈਣਾਂ ਭਰਾਵਾਂ ਦੇ ਮੁਤਲਕ, ਸਾਧ ਸੰਗਤ ਜੀ ਉਹ ਕੋਈ ਜਾਦੂ ਮੰਤਰ ਹੋਣ ਵਾਲੀ ਨਹੀਂ, ਜੇ ਉਹ ਸਾਰੀਆਂ ਦੀਆਂ ਸਾਰੀਆਂ ਕਿਰਿਆ ਇਫੈਕਟ ਦੇ ਰੂਪ ਦੇ ਵਿੱਚ ਅਗਲੇ ਜਨਮਾਂ ਦੇ ਵਿੱਚ ਸਾਨੂੰ ਭੁਗਤਾਨ ਕਰਨੀਆਂ ਪੈਣਗੀਆਂ। ਅਸੀਂ ਆਪਣੇ ਸਤਿਗੁਰਾਂ ਕੋਲ ਹੱਥ ਛੁੜਾ ਚੁੱਕੇ ਹਾਂ, ਆਪਣੇ ਝੋਲੀਆਂ ਦੇ ਵਿੱਚ ਆਪਣੇ ਜਨਮ ਪੱਕੇ ਕਰ ਚੁੱਕੇ ਹਾਂ, ਉਸ ਦੇ ਬਾਅਦ ਵੀ ਸੰਘਾਰ ਦੇ ਵਿੱਚ ਬੈਠੇ ਹਾਂ ਕਿ ਸਤਿਗੁਰੂ ਸਾਨੂੰ ਲੈ ਜਾਣਗੇ। ਸਤਿਗੁਰੂ ਆਉਂਦੇ ਕਿਸ ਵਾਸਤੇ ਨੇ? ਮੁਰਦਿਆਂ ਦੀ ਸੰਭਾਲ ਕਰਨ ਵਾਸਤੇ ਨਹੀਂ ਆਉਂਦੇ, ਉਹ ਜਿੰਦੇ ਜੀ ਲਿਜਾਣ ਵਾਸਤੇ ਆਉਂਦੇ ਨੇ। ਜਿੰਦੇ ਜੀ ਮਾਰ ਕੇ, ਮੁਰਦਾ ਬਣਾ ਕੇ, ਮੁਮਨ ਬਣਾ ਕਰਕੇ, ਯਾਨੀ ਕਿ ਮੁਰੀਦ ਬਣਾ ਕਰਕੇ ਇਸ ਜਗਤ ਤੋਂ ਲਿਜਾਂਦੇ ਨੇ। ਅਸੀਂ ਮੁਰਦੇ ਬਣਨਾ ਨਹੀਂ ਚਾਹੁੰਦੇ, ਸਾਡੀਆਂ ਤਾਂ ਫਰਮਾਇਸ਼ ਦੀਆਂ ਲਿਸਟਾਂ ਹੀ ਨਹੀਂ ਅੱਜ ਤੱਕ ਖਤਮ ਹੋਈਆਂ। ਘਰੋਂ ਬਾਹਰ ਹੀ ਨਿਕਲਦੇ ਹਾਂ, ਲਿਸਟ ਸਾਡੀ ਜੇਬ ਵਿੱਚ ਪਹਿਲੇ ਮੌਜੂਦ ਹੁੰਦੀ ਹੈ। ਇਹ ਲਿਸਟਾਂ ਨੂੰ ਅਨੰਤ ਕਾਲ ਤੋਂ ਅੱਜ ਤੱਕ ਕੋਈ ਪੂਰਾ ਨਹੀਂ ਕਰ ਸਕਿਆ। ਸਿਕੰਦਰ ਬਾਦਸ਼ਾਹ ਦਾ ਇੱਕੋ ਹੀ ਉਪਦੇਸ਼ ਸੀਗਾ ਕਿ ਜਦੋਂ ਮੈਨੂੰ ਲੈ ਕੇ ਜਾਓ ਤਬੂਤ ਤੋਂ ਮੇਰੇ ਹੱਥ ਬਾਹਰ ਕੱਢ ਦੇਣਾ। ਕਾਰਨ ਕੀ ਸੀਗਾ? ਸੰਸਾਰ ਦੇਖ ਸਕੇ ਕਿ ਸਿਕੰਦਰ ਬਾਦਸ਼ਾਹ ਅਨੰਦ ਦੌਲਤ ਦਾ ਸਵਾਮੀ ਅੱਜ ਖਾਲੀ ਹੱਥ ਜਾ ਰਿਹਾ। ਅਜੇ ਤੇ ਅਸੀਂ ਸਿਕੰਦਰ ਬਾਦਸ਼ਾਹ ਬਣਨ ਦੇ ਰਸਤੇ ਤੇ ਚੱਲਣਾ ਸ਼ੁਰੂ ਹੀ ਕੀਤਾ। ਕਦੋਂ ਜਾ ਕਰਕੇ ਸਾਰੀ ਦੌਲਤ ਇਕੱਠੀ ਕਰਾਂਗੇ? ਕਦੋਂ ਜਾ ਕਰਕੇ ਸਾਨੂੰ ਗਿਆਨ ਮਿਲੇਗਾ? ਇਹ ਗਿਆਨ ਕਿ ਇਹ ਦੌਲਤ ਸਾਡੇ ਕਿਸੇ ਕੰਮ ਦੀ ਨਹੀਂ, ਉਹ ਦੌਲਤ, ਇਹ ਰਤਨ ਜਿਹੜੇ ਅਸੀਂ ਇਕੱਤਰਿਤ ਕਰ ਰਹੇ ਹਾਂ, ਇਹ ਰਤਨ ਜਿਹੜੇ ਨੇ ਇਸ ਲੋਕ ਦੇ ਵਿੱਚ ਵੀ ਸਾਥ ਛੱਡ ਜਾਂਦੇ ਨੇ, ਪਰ ਲੋਕ ਦੇ ਵਿੱਚ ਇਹਨਾਂ ਨੇ ਕੀ ਸਹਾਈ ਹੋਣਾ? ਤੋ ਨਾਮ ਰੂਪੀ ਰਤਨ ਜਿਹੜਾ ਹੈ, ਜਿਹੜਾ ਇਸ ਲੋਕ ਦੇ ਵਿੱਚ ਵੀ ਕੰਮ ਕਰਦਾ ਹੈ ਔਰ ਪਰਲੋਕ ਦੇ ਵੀ ਸਦਾ ਲਈ ਇਸ ਜੀਵਾਤਮਾ ਨੂੰ ਆਵਾਗਮਨ ਦੀ ਜੋ ਹੈ ਪਰਮਪਦ ਦੀ ਪ੍ਰਾਪਤੀ ਕਰਨ ਦਾ ਅਧਿਕਾਰੀ ਬਣਾ ਦਿੰਦਾ ਹੈ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਸ ਪਰਮਾਤਮਾ ਦੇ ਰਤਨ, ਨਾਮ, ਕੀਰਤਨ, ਅਕਥ ਕਥਾ ਨੂੰ ਪ੍ਰਾਪਤ ਕਰਨ ਲਈ ਆਪਣੀ ਇਹ ਸਵਾਸਾ ਦੀ ਪੂੰਜੀ ਹਸਤੀ ਨੂੰ ਮਿਟਾਈਏ। ਇਹ ਕੋਈ ਜੜ ਵਸਤੂ ਨਹੀਂ ਹੈ, ਇਹ ਪਰਮਾਤਮਾ ਦਾ ਇੱਕ ਗੁਣ ਹੈ ਜਿਹੜਾ ਪ੍ਰਕਾਸ਼ ਔਰ ਆਵਾਜ਼ ਦੇ ਰੂਪ ਦੇ ਵਿੱਚ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ। ਤੋ ਸਾਧ ਸੰਗਤ ਜੀ, ਅੱਜ ਦੇ ਇਸ ਬਾਣੀ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਬੜੇ ਹੀ ਮੂਰਖ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਕਾਲ ਦੇ ਇਸ ਮਹੀਨ ਜਾਲ ਦੇ ਵਿੱਚ ਫਸੇ ਹੋਏ ਹਾਂ ਔਰ ਕਿਸ ਤਰੀਕੇ ਦੇ ਨਾਲ ਆਪਣੀ ਹਸਤੀ ਨੂੰ ਅਸੀਂ ਮਿਟਾ ਰਹੇ ਹਾਂ। ਅਗਰ ਸਤਿਗੁਰੂ ਸਾਨੂੰ ਨਾ ਮਿਲੇ ਅੰਤਰ ਦੇ ਵਿੱਚ, ਤੇ ਸਾਡਾ ਉਧਾਰ ਨਹੀਂ ਹੋ ਸਕਦਾ। ਬਾਹਰ ਦਾ ਜੋ ਆਕਾਰ ਹੈ, ਇੱਕ ਮੀਡੀਆ ਹੈ, ਇੱਕ ਸਾਧਨ ਹੈ, ਇੱਕ ਜਾਲ ਨੂੰ ਦੱਸਣ ਦਾ ਤਰੀਕਾ ਹੈ, ਬਸ ਅਸੀਂ ਉਸ ਤੋਂ ਅੱਗੇ ਜਾਣਾ ਹੈ। ਅਸੀਂ ਇੱਥੇ ਰੁਕ ਨਹੀਂ ਜਾਣਾ, ਅਸੀਂ ਬਾਹਰ ਸਤਿਗੁਰੂ ਸਤਿਗੁਰੂ ਕਰਦੇ ਬਾਹਰ ਹੀ ਰਹਿ ਗਏ। ਬਾਹਰ ਦੀ ਸੀਮਾ ਦਾ ਫਲ ਹੈ, ਦਰਸ਼ਨ ਦਾ ਫਲ ਹੈ, ਯਾਨੀ ਕਿ ਸਾਰੀ ਚੀਜ਼ ਦੀ ਇੱਕ ਸੀਮਾ ਹੈ। ਕਿਉਂ? ਜੜ ਚੇਤਨ ਲੋਕ ਦਾ ਇਹ ਮੁਲਕ ਹੈ ਔਰ ਹਰ ਚੀਜ਼ ਸੀਮਿਤ ਹੈ। ਜਿਹੜੀ ਚੀਜ਼ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਨਜ਼ਰ ਆਉਂਦੀ ਹੈ ਉਹਦੀ ਸੀਮਾ ਹੈ। ਅਗਰ ਸਤਿਗੁਰੂ ਸਾਨੂੰ ਮਨ, ਬੁੱਧੀ ਔਰ ਸੀਮਾ ਦੇ ਵਿੱਚ ਨਜ਼ਰ ਆ ਰਹੇ ਨੇ, ਇਸ ਦਾ ਮਤਲਬ ਹੈ ਕਿ ਇਸ ਦਰਸ਼ਨ ਦਾ ਇੱਕ ਭਾਵ ਜਿਹੜਾ ਹੈ ਉਹ ਸੀਮਿਤ ਹੈ। ਔਰ ਜਿਸ ਅਸੀਮ ਦੀ ਗੱਲ ਕੀਤੀ ਗਈ ਹੈ, ਜਿਸ ਸਤਿਗੁਰੂ ਦੀ ਪ੍ਰਾਪਤੀ ਦੀ ਗੱਲ ਕੀਤੀ ਗਈ ਹੈ, ਉਹ ਅੰਤਰ ਦੀ ਗੱਲ ਕੀਤੀ ਗਈ ਹੈ। ਜਦੋਂ ਅਸੀਂ ਨੌ ਦੁਆਰਾਂ ਚੋਂ ਨਿਕਲ ਕਰਕੇ ਦਸਵੇਂ ਦੁਆਰ, ਗੁਰੂ ਦੁਆਰ, ਗੁਰੂ ਦਾ ਦੁਆਰ, ਸਾਧ ਸੰਗਤ ਜੀ, ਇਸ ਜਗਤ ਦੇ ਵਿੱਚ ਜਿੱਥੇ ਅਸੀਂ ਇੱਟਾਂ ਦਾ ਬਣਾਉਂਦੇ ਹਾਂ, ਉਸ ਗੁਰੂ ਨੇ ਆਪਣੇ ਰਹਿਣ ਵਾਸਤੇ ਬੜੀ ਸੁੰਦਰ ਮਹਿਲ ਦੀ ਰਚਨਾ ਕੀਤੀ ਹੈ, ਯਾਨੀ ਕਿ ਦਸਵੇਂ ਦੁਆਰ, ਉਹ ਗੁਰਦੁਆਰਾ, ਉਹ ਗੁਰੂ ਆਪ ਮੌਜੂਦ ਹੈ। ਔਰ ਜਦ ਤੱਕ ਅਸੀਂ ਇਹਨਾਂ ਨੌ ਦੁਆਰਾਂ ਤੋਂ ਨਿਕਲ ਕਰਕੇ ਉਸ ਗੁਰਦੁਆਰੇ ਦੇ ਵਿੱਚ ਪ੍ਰਵੇਸ਼ ਨਹੀਂ ਕਰਾਂਗੇ, ਅਸੀਂ ਉਸ ਪਰਮਾਤਮਾ ਦੇ ਗੁਣ, ਨਾਮ, ਰਤਨ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਹੋ ਸਕਦੇ। ਔਰ ਇਹ ਤਾਂ ਹੀ ਹੋਏਗਾ ਜਦੋਂ ਅਸੀਂ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਨਿਰਮਲ ਹੋ ਜਾਵਾਂਗੇ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜਿਹੜੀ ਬਾਣੀ ਲੈਂਦੇ ਨੇ ਉਹਦੇ ਵਿੱਚ ਕੁਝ ਦ੍ਰਿਸ਼ਟਾਂਤ ਵੀ ਦਿੰਦੇ ਨੇ ਔਰ ਕੁਝ ਤੁਕਾਂ ਵੀ ਲੈਂਦੇ ਨੇ। ਬੇਸ਼ੱਕ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ, ਕੌਮ ਜਾਂ ਕਿਸੇ ਵਿਸ਼ੇਸ਼ ਮਤ ਦੇ ਨਾਲ ਸੰਬੰਧ ਰੱਖਦੀ ਹੈ, ਪਰ ਗੁਰੂ ਸਾਹਿਬਾਂ ਦਾ ਭਾਵ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ ਨਹੀਂ, ਨਾ ਕੋਈ ਨਵਾਂ ਮਤ ਜਾਂ ਧਰਮ ਚਲਾਉਣਾ ਹੈ। ਗੁਰੂ ਸਾਹਿਬਾਂ ਦਾ ਸਿਰਫ ਇਤਨਾ ਭਾਵ ਹੁੰਦਾ ਕਿ ਰੂਹਾਨੀਅਤ ਦੇ ਜਿਸ ਅੰਗ ਨੂੰ ਅੱਛੇ ਤਰੀਕੇ ਦੇ ਨਾਲ ਉਹ ਸਾਨੂੰ ਸਮਝਾਉਣਾ ਚਾਹੁੰਦੇ ਨੇ, ਸਾਡੀ ਝੋਲੀਆਂ 'ਚ ਤਕਸੀਮ ਕਰਨਾ ਚਾਹੁੰਦੇ ਨੇ, ਉਹਨੂੰ ਅੱਛੇ ਤਰੀਕੇ ਦੇ ਨਾਲ ਸਮਝਾ ਸਕਣ। ਇਸ ਤੋਂ ਅੱਗੇ ਗੁਰੂ ਸਾਹਿਬਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਕੋਈ ਵੀ ਮਾਈ ਭਾਈ ਅੱਗੇ ਹੋ ਕਰਕੇ ਇਸ ਬਾਣੀ ਦਾ ਕੋਈ ਹੋਰ ਅਰਥ ਕੱਢਦਾ ਹੈ ਤੇ ਇਹ ਸਾਰੀ ਉਸਦੀ ਆਪਣੀ ਮਨਮਤ ਹੈ। ਗੁਰਮਤ ਦਾ ਇਹ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।